गुरु गरीब नवाज, गुरदाता गुर हिवै कर, गुर दीपक ते हो लोए, अमर पदार्थ नानका, अमर पदार्थ नानका, मन मानिए सुख होए, याही कुल ते प्रगट होए, ताही कुल को नाम, पुन द्वादश गुरिंद को मेरी है परनाम। सतगुर सेती रतिया दरगा पाया ठाओ, सतगुर सेती रतिया दरगा पाया ठाओ,
सतगुर सेती रतिया
सरवणी सुनना गुरनाओ, सतगुर सेती रतिया दरगह पाए ठाओ, कहो नानक कृपा करे, कहो नानक कृपा करे, कहो नानक कृपा करे, जिसनो ए वथ दे, जग में उत्तम काढ़िया, जग में उत्तम काढ़िया,
जग में उत्तम काढ़िया, जग में उत्तम काढ़िया,
जग में उत्तम काढ़िया, जग में उत्तम
मैं
ਸਤਿਕਾਰਯੋਗ ਸਾਧ ਸੰਗਤ ਜੀ, ਆਪ ਨੇ ਗੁਰਬਾਣੀ ਚੋਂ ਸ਼ਬਦ ਸਰਵਣ ਕੀਤਾ ਜਿਸ ਦੇ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਤਿਗੁਰਾਂ ਦੀ ਮਹਿਮਾ ਗਾਇਨ ਕੀਤੀ ਹੈ, ਸਤਿਗੁਰਾਂ ਦੀ ਮਹਿਮਾ ਵਰਣਨ ਕੀਤੀ ਹੈ। ਦੁਨੀਆਂ ਵਿਚੋਂ ਗੁਰੂ ਕੀ ਮਹਿਮਾ ਸਭ ਤੋਂ ਉੱਤਮ ਮੰਨੀ ਗਈ ਹੈ, ਕਿਉਂਕਿ ਜੋ ਕੁਛ ਗੁਰੂ ਸਾਹਿਬਾਂ ਨੇ ਸੰਸਾਰ ਵਿਚ ਕੀਤਾ ਹੈ ਬਾਕੀ ਕੋਈ ਸ਼ਕਤੀ ਕਰ ਨਹੀਂ ਸਕੀ। ਸਮੇਂ ਸਮੇਂ ਅਨੁਸਾਰ ਜਿੱਥੇ ਜਿੱਥੇ ਵੀ ਜਦੋਂ ਜਦੋਂ ਵੀ ਸਤਿਗੁਰੂ ਜੀ ਆਏ ਉਨ੍ਹਾਂ ਨੇ ਮਰਜ਼ਾਦਾ ਵਿਚ ਵਾਧਾ ਕੀਤਾ ਤੇ ਜਿੰਨੀ ਸੰਸਾਰ ਦੀ ਮਰਜ਼ਾਦਾ ਮਨੁੱਖ ਵਾਸਤੇ ਬਣਾਈ ਗਈ ਹੈ ਇਹ ਗੁਰੂ ਸਾਹਿਬਾਂ ਨੇ ਬਣਾਈ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਅੰਤਰ ਗੁਰੂ ਅਰਾਧਨਾ। ਇਹ ਗੁਰਮੁਖੋ, ਜੇ ਹਿਰਦੇ ਵਿਚ ਕੋਈ ਅਰਾਧਨਾ ਕਰਨੀ ਹੈ ਤਾਂ ਗੁਰੂ ਕੀ ਕੀਤੀ ਜਾਏ। ਅੰਤਰ ਗੁਰੂ ਅਰਾਧਨਾ ਜਿਹਵਾ ਜਪ ਗੁਰ ਨਾਉ। ਜੇ ਰਸਨਾ ਨਾਲ ਕੋਈ ਜਾਪ ਕਰਨਾ ਹੈ ਤੇ ਗੁਰੂ ਗੁਰੂ ਹੀ ਜਪਿਆ ਜਾਏ, ਗੁਰੂ ਕਾ ਹੀ ਜਾਪ ਕੀਤਾ ਜਾਏ। ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ। ਨੇਤਰਾਂ ਨਾਲ ਜੇ ਅੱਖਾਂ ਦੁਆਰਾ ਕੋਈ ਦਰਸ਼ਨ ਕਰਨਾ ਤੇ ਗੁਰੂ ਕਾ ਹੀ ਦਰਸ਼ਨ ਕਰਨਾ ਉੱਤਮ ਹੈ, ਦਰਸ਼ਨ ਗੁਰੂ ਕਾ ਹੀ ਕਰੋ। ਕਹਿੰਦੇ ਨੇ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਜੇ ਕੰਨਾਂ ਨਾਲ ਕੁਛ ਸੁਣਨਾ ਹੋਵੇ ਤੇ ਗੁਰੂ ਕਾ ਨਾਮ ਹੀ ਸੁਣਿਆ ਜਾਏ। ਐਸਾ ਜਦੋਂ ਕਿਸੇ ਗੁਰਮੁਖ ਦਾ, ਕਿਸੇ ਭਗਤ ਦਾ, ਕਿਸੇ ਸੰਤ ਦਾ ਹਿਰਦਾ ਐਸਾ ਬਣ ਜਾਏ, ਐਸੀ ਬਿਰਤੀ ਬਣ ਜਾਏ, ਐਸੀ ਸੁਰਤੀ ਹੋ ਜਾਏ ਕਿ ਗੁਰੂ ਚਰਨਾਂ ਨਾਲ ਹੀ ਮਿਲ ਜਾਏ, ਤੇ ਉਦੋਂ ਫਿਰ ਐਸਾ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਰੰਗ ਵਿਚ ਰਤਿਆ ਜਾਣਾ, ਮਨੁੱਖ ਦਾ ਐਸਾ ਹੋ ਗਿਆ ਕਿ ਗੁਰੂ ਕੀ ਰੰਗਤ, ਗੁਰੂ ਕੀ ਰੰਗਣ ਵਿਚ ਮਨ ਰੰਗਿਆ ਜਾਏ। ਤੋ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਓ। ਜਿਹੜੇ ਮਨੁੱਖ ਇਸ ਤਰੀਕੇ ਨਾਲ ਗੁਰੂ ਕਾ ਹੀ ਦਰਸ਼ਨ ਕਰਨਾ, ਗੁਰੂ ਦਾ ਹੀ ਨਾਮ ਜਪਣਾ, ਗੁਰੂ ਨੂੰ ਅੱਖਾਂ ਨਾਲ ਦੇਖਣਾ, ਗੁਰੂ ਨਾਲ ਗੁਰੂ ਕਾ ਨਾਮ ਹੀ ਕੰਨਾਂ ਨਾਲ ਸੁਣਨਾ, ਜਦੋਂ ਐਸਾ ਹੋ ਜਾਂਦਾ ਹੈ ਤੇ ਕਹਿੰਦੇ ਨੇ ਫਿਰ ਐਸੇ ਗੁਰਮੁਖਾਂ ਨੂੰ ਦਰਗਾਹ ਵਿਚ ਥਾਂ ਮਿਲਦਾ ਹੈ। ਗੁਰੂ ਸਾਹਿਬਾਂ ਦੇ ਬਾਬਤ ਗੁਰਬਾਣੀ ਵਿਚ ਬਹੁਤ ਸ਼ਬਦ ਆਏ ਨੇ, ਕਈ ਪ੍ਰਮਾਣ ਦਿੱਤੇ ਗਏ ਨੇ। ਪਾਤਸ਼ਾਹ ਸਾਡੇ ਗੁਰੂ ਸਾਹਿਬਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤਾਂ ਜੀਵਨ ਹੀ ਉਹਦਾ ਮੰਨਿਆ ਜਿਨ੍ਹਾਂ ਨੇ ਗੁਰੂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਗੁਰੂ ਕਾ ਨਾਮ ਹਿਰਦੇ ਵਿਚ ਰੱਖਿਆ, ਜਿਨ੍ਹਾਂ ਨੇ ਗੁਰੂ ਕਾ ਧਿਆਨ ਧਰਿਆ, ਅਸਲੀ ਜੀਵਨ ਹੀ ਉਹਦਾ ਮੰਨਿਆ ਜਾਂਦਾ ਗੁਰਬਾਣੀ ਵਿਚ। ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਚਾਰ ਹੈ, ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਇੱਥੇ ਜੀਵਨ ਉਸ ਦਾ ਮੰਨਿਆ ਜਾਂਦਾ ਹੈ ਕਿ ਜਿਹਦੇ ਹਿਰਦੇ ਵਿਚ ਨਾਮ ਵਸ ਗਿਆ। ਪਰ ਜੇ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੀਏ ਤੇ ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਜੀਵਦਾ ਕੌਣ ਹੈ, ਜੀਵਨ ਕਿਸ ਦਾ ਚੰਗਾ, ਜਿਉਂਦਾ ਮਨੁੱਖ ਸੰਸਾਰ ਵਿਚ ਕੌਣ ਹੈ। ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦਾ ਵਿਚਾਰ ਹੈ ਕਿ ਜੀਵਨ ਐਸ ਮਨੁੱਖ ਦਾ ਚੰਗਾ ਹੈ। ਅੱਜ ਸੋ ਜੀਵਤ ਜਿਹ ਜੀਵਤ ਜਪਿਆ, ਸੋ ਜੀਵਤ ਜਿਹ ਜੀਵਤ ਜਪਿਆ,
ਸੋ ਜੀਵਤ ਜਿਹੇ ਜੀਵਤ ਜਪਿਆ, ਸੋ ਜੀਵਤ ਜਿਹੇ ਜੀਵਤ ਜਪਿਆ,
ਫਰਮਾਨ ਆਇਆ ਗੁਰਬਾਣੀ ਅੰਦਰ ਹੈ। ਪਾਤਸ਼ਾਹ ਕਹਿੰਦੇ ਨੇ ਸੋ ਜੀਵਤ ਜਿਹੇ ਜੀਵਤ ਜਪਿਆ, ਜਿਉਂਦਾ ਕੌਣ ਹੈ ਦੁਨੀਆਂ ਵਿੱਚ। ਕਹਿੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਚੇਤਨ ਸ਼ਕਤੀ ਨੂੰ ਜਪਿਆ। ਇੱਥੇ ਜੀਵਤ ਤੋਂ ਭਾਵ ਹੈ ਚੇਤਨ ਸ਼ਕਤੀ, ਚੱਲਣ ਫਿਰਨ ਵਾਲੀ ਸ਼ਕਤੀ ਜਿਹਦੇ ਵਿੱਚ ਜੀਵ ਆਤਮਾ ਹੈ, ਉਹਦਾ ਜੀਵਣਾ ਸੰਸਾਰ ਵਿੱਚ ਉੱਤਮ ਹੈ। ਸੋ ਜੀਵਤ ਜਿਸ ਜੀਵਤ ਜਿਹੇ ਜੀਵਤ ਜਪਿਆ, ਜਿਨ ਜਿਉਂਦਿਆਂ ਨੂੰ ਜਪਿਆ। ਅਗਰ ਇੱਥੇ ਕੋਈ ਸ਼ੱਕ ਰਹਿ ਜਾਂਦਾ ਹੋਵੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਰਚਨਾ ਦੇ ਅੰਦਰ ਇਸ ਗੱਲ ਨੂੰ, ਇਸ ਕਥਾ ਨੂੰ ਸਪਸ਼ਟ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ। ਉਹਨਾਂ ਗੁਰਮੁਖਾਂ ਦਾ, ਉਹਨਾਂ ਗੁਰਸਿੱਖਾਂ ਦਾ, ਉਹਨਾਂ ਸੰਤਾਂ ਦਾ, ਉਹਨਾਂ ਭਗਤਾਂ ਦਾ ਜੀਵਨ ਸਫਲ ਹੋ ਜਾਂਦਾ, ਉਹਨਾਂ ਦੇ ਹਿਰਦੇ ਦੀ ਮੈਲ ਦੂਰ ਹੋ ਜਾਂਦੀ ਹੈ। ਕਿੰਨਾ ਦੀ? ਕਹਿੰਦੇ ਨੇ, ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ। ਜਿਨ੍ਹਾਂ ਨੇ ਜਿਉਂਦੇ ਪੁਰਖ ਨੂੰ ਧਿਆਇਆ ਹੈ, ਹੁਣ ਧਿਆਉਣਾ ਜਾਂ ਧਿਆਇਆ ਤੋਂ ਭਾਵ ਹੁੰਦਾ ਹੈ ਧਿਆਨ ਕਰਨਾ। ਜਿਸ ਤਰ੍ਹਾਂ ਕਹਿੰਦੇ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ। ਜਦੋਂ ਵੀ ਧਿਆਨ ਕਰਨਾ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜਿਉਂਦੇ ਪੁਰਖ ਦੇਹ ਧਾਰੀ ਸਤਿਗੁਰੂ ਦਾ। ਜਿੱਥੇ ਜਿਉਂਦਾ ਪੁਰਖ ਹੋਵੇਗਾ ਉੱਥੇ ਦੇਹ ਧਾਰੀ ਦਾ ਵਾਚਕ ਹੋਵੇਗਾ, ਉੱਥੇ ਦੇਹ ਧਾਰੀ ਨੂੰ ਹੀ ਮੰਨਿਆ ਜਾਂਦਾ। ਇਸ ਵਾਸਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਐਸੇ ਕਈ ਪ੍ਰਮਾਣ ਦਿੱਤੇ ਨੇ, ਗੁਰਸਿੱਖ ਨੂੰ ਪ੍ਰੇਰਣਾ ਕੀਤੀ ਹੈ, ਭਈ ਗੁਰਮੁਖਾ ਤੂੰ ਦੇਹ ਧਾਰੀ ਜਿਉਂਦੇ ਪੁਰਖ ਨਾਲੋਂ ਪਿੱਛੇ ਨਾ ਹਟ। ਜਦੋਂ ਵੀ ਧਿਆਉਣਾ, ਜਦੋਂ ਸਿਮਰਨ ਕਰਨਾ, ਜੇ ਨੇਤਰਾਂ ਨਾਲ ਦੇਖਣਾ ਤੇ ਜਿਉਂਦੇ ਨੂੰ ਦੇਖੋ। ਸੋ ਜੀਵਤ ਜਿਹੇ ਜੀਵਤ ਜਪਿਆ, ਜਿਸਨੇ ਜਿਉਂਦੇ ਨੂੰ ਜਪਿਆ। ਇੱਕ ਪ੍ਰਮਾਣ ਨਹੀਂ, ਕਿਸੇ ਕਵੀ ਨੇ ਲਿਖਿਆ, ਇਹ ਗੁਰੂ ਨਾਨਕ ਦੇਵ ਜੀ ਨੂੰ ਮੁੱਖ ਰੱਖਦਾ ਹੈ ਤੇ ਗੁਰੂ ਨਾਨਕ ਦੇਵ ਜੀ ਵੀ ਦੇਹ ਧਾਰੀ ਸਤਿਗੁਰੂ ਨੇ। ਇਹ ਕਵੀ ਕਹਿੰਦਾ, ਗੁਰ ਨਾਨਕ ਜਿਨ ਸਿਮਰਿਆ ਅਰਸ਼ਾਂ ਉੱਪਰ ਐਸ਼ ਉਡਾਵੇ, ਗੁਰ ਨਾਨਕ ਜਿਨ ਸਿਮਰਿਆ ਚਤਰਾਨਨ ਕੀ ਪਦਵੀ ਪਾਵੇ, ਗੁਰ ਨਾਨਕ ਜਿਨ ਸਿਮਰਿਆ ਸੁਰਗ ਨਰਕ ਤੇ ਵਰਜਰ ਹਾਵੇ, ਗੁਰ ਨਾਨਕ ਜਿਨ ਸਿਮਰਿਆ ਉਹ ਚਾਰ ਪਦਾਰਥ ਸਫਲ ਫਲਾਵੇ, ਗੁਰ ਨਾਨਕ ਸਵਰੂਪ ਕਹਾਵੇ। ਸਿਮਰਨਾ ਗੁਰੂ ਨੂੰ ਹੈ, ਜਿੱਥੇ ਵੀ ਆਵੇਗਾ ਸਤਿਗੁਰੂ ਨੂੰ ਸਿਮਰਨ ਵਾਸਤੇ, ਗੁਰੂ ਕਾ ਸਿਮਰਨ ਕਰਨ ਵਾਸਤੇ ਆਦੇਸ਼ ਦਿੱਤਾ ਗੁਰਬਾਣੀ ਵਿੱਚ ਸਾਡੇ ਗੁਰੂ ਸਾਹਿਬਾਨ ਨੇ। ਸਤਿਗੁਰੂ ਜੀ ਕਹਿੰਦੇ ਨੇ, ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ, ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ, ਗੁਰਪੂਰਾ ਜਿਨ ਸਿਮਰਨ ਵਾਸਤੇ। ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ, ਗੁਰਪੂਰਾ ਜਿਨ ਸਿਮਰਿਆ, ਕੋਈ ਵੀ ਸਿਮਰ ਲਏ ਸੇਈ ਪਏ ਨਿਹਾਲ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਗੁਰਬਾਣੀ ਦੁਆਰਾ ਕਹਿੰਦੇ ਨੇ, ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ। ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ, ਉਹਨਾਂ ਦੇ ਬੁੱਧੀ ਰੂਪ ਨੈਣ ਜੋ ਹੈ ਨ, ਉਹਨਾਂ ਦਾ ਅਗਿਆਨ ਰੂਪੀ ਅੰਧੇਰਾ ਮਿਟ ਜਾਂਦਾ ਹੈ ਤੇ ਗਿਆਨ ਰੂਪ ਚਾਨਣ ਹੋ ਜਾਂਦਾ ਹੈ। ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜਿਹੜੇ ਸਤਿਗੁਰੂ ਸਿਮਰਦੇ ਨੇ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ, ਦਿਨੋ ਦਿਨ ਨਾਮ ਨਾਲ ਪ੍ਰੀਤ ਵੱਧਦੀ ਹੈ। ਜਿਹੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੇ ਹਿਰਦੇ ਦੀ ਤਪਸ਼ ਮਿਟ ਜਾਂਦੀ ਹੈ, ਉਹਨਾਂ ਦੇ ਹਿਰਦੇ ਦੀ ਤਪਤ ਮਿਟ ਜਾਂਦੀ ਹੈ। ਹਿਰਦੇ ਨੂੰ ਤਪਾਉਣ ਵਾਲੀਆਂ ਚਾਰ ਅੱਗ ਨੇ, ਚਾਰ ਪ੍ਰਕਾਰ ਦੀ ਅਗਨੀ ਹੈ। ਈਰਖਾ ਅਗਨੀ, ਹਉਮੈ ਅਗਨੀ, ਤ੍ਰਿਸ਼ਨਾ ਅਗਨੀ ਤੇ ਕ੍ਰੋਧ ਅਗਨੀ। ਉਹਨਾਂ ਦੇ ਅੰਦਰੋਂ ਇਹ ਆਸਰੀ ਸੰਪਦਾ ਨਿਕਲ ਜਾਂਦੀ ਹੈ ਤੇ ਦੈਵੀ ਗੁਣ ਆ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਹਿਰਦਾ ਸ਼ਾਂਤ ਹੋ ਜਾਏਗਾ ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ। ਅੱਗੇ ਕਹਿੰਦੇ ਨੇ ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨੌ ਨਿਧ ਪਾਵੈ, ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ ਰਿੱਧਾਂ ਸਿੱਧਾਂ ਤੇ ਨੌ ਨਿਧਾਂ ਜੋ ਹੈ ਨੇ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ। ਇੱਥੇ ਮੈਂ ਪ੍ਰਮਾਣ ਦਿਆਂ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖ ਜਿਉਂਦੇ ਨੂੰ ਜਪਣ ਵਾਲੇ, ਜਿਉਂਦੇ ਨੂੰ ਮੁੱਖ ਰੱਖਣ ਵਾਲੇ ਦੇਹਧਾਰੀ ਦੇ ਉਪਾਸ਼ਕ ਸੰਤ ਨਾਰਾਇਣ ਸਿੰਘ ਜੀ ਘੋੜੀਆਂ ਵਾਲੇ ਹੋਏ ਨੇ। ਘੋੜੀਆਂ ਰੱਖਦੇ ਸਨ ਤੇ ਘੋੜੀਆਂ ਵਾਲੇ ਨਾਮ ਪੈ ਗਿਆ। ਗੁਰੂ ਘਰ ਦੀ ਅਗਵਾਈ ਕਰਦੇ ਹੁੰਦੇ ਸਨ, ਇਹ ਫਿਰਦਿਆਂ ਫਿਰਦਿਆਂ ਅਗਵਾਈ ਕਰਦਿਆਂ ਚਲੇ ਗਏ ਜ਼ਿਲ੍ਹਾ ਗੁਜਰਾਂ ਵਾਲਾ ਪਿੰਡ ਫਿਲੋਕਿਆਂ ਵਿੱਚ। ਇੱਥੇ ਅਰੋੜੇ ਸਿੱਖ ਭਗਵਾਨ ਸਿੰਘ ਤੇ ਦਿਆਲ ਸਿੰਘ ਜੀ ਰਹਿੰਦੇ ਸਨ। ਇਹਨਾਂ ਵੱਲ ਜਾਣਾ ਸੀ, ਭਗਵਾਨ ਸਿੰਘ ਜੀ ਬਾਹਰ ਖਲੋਤੇ ਹੋਏ, ਸੰਤਾਂ ਨੂੰ ਦੇਖਿਆ ਆ ਰਹੇ ਨੇ। ਭਗਵਾਨ ਸਿੰਘ ਹੋਰਾਂ ਅਗਾਂਹ ਵੱਧ ਕੇ ਘੋੜੀਆਂ ਫੜ ਲਈਆਂ, ਆਓ ਮਹਾਰਾਜ ਘਰ ਨੂੰ ਚੱਲੀਏ। ਸੰਤਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਘਰ ਨੂੰ ਲੈ ਕੇ ਤੁਰ ਪਏ ਤੇ ਰਸਤੇ ਵਿੱਚ ਕੁਛ ਆਮ ਖੁੱਲੇ ਲੋਕ ਖਲੋਤੇ ਹੁੰਦੇ ਹੀ ਨੇ ਜਿਹੜੇ ਕਿ ਆਮ ਸਾਧੂ ਸੰਤਾਂ ਨੂੰ ਮਖੌਲ ਕਰਦੇ ਨੇ। ਉਹਨਾਂ ਨੇ ਇੱਕ ਮਖੌਲ ਕੀਤਾ, ਹਾਸੀ ਕੀਤੀ, ਲੈ ਬਈ ਕੂਕੇ ਆ ਗਏ ਜੇ ਅੱਜ ਭਗਵਾਨ ਸਿੰਘ ਹੋਰਾਂ ਨੂੰ ਉਜਾੜਨ ਵਾਸਤੇ, ਕੰਗਾਲ ਕਰਨ ਵਾਸਤੇ। ਇਹ ਸੰਤਾਂ ਨਾਰਾਇਣ ਸਿੰਘ ਹੋਰਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਸੰਤ ਉੱਥੇ ਖਲੋ ਗਏ। ਭਗਵਾਨ ਸਿੰਘ ਜੀ ਕਹਿੰਦੇ ਜੀ ਆਓ ਚੱਲੀਏ, ਕਿਉਂ ਖਲੋਤੇ ਹੋ? ਸੰਤਾਂ ਨੇ ਆਖਿਆ ਇਹਨਾਂ ਨੇ ਕੀ ਆਖਿਆ ਜਰਾ ਮੈਨੂੰ ਦੱਸੀ। ਭਗਵਾਨ ਸਿੰਘ ਜੀ ਕਹਿਣ ਲੱਗੇ ਜੀ ਇਹ ਮਖੌਲ ਕਰਦੇ ਨੇ ਵੀ ਅੱਜ ਕੂਕੇ ਆ ਗਏ ਨੇ ਭਗਵਾਨ ਸਿੰਘ ਹੋਰਾਂ ਨੂੰ ਕੰਗਾਲ ਕਰਨ ਵਾਸਤੇ। ਜਿਸ ਵੇਲੇ ਸੰਤ ਨਾਰਾਇਣ ਸਿੰਘ ਜੀ ਨੇ ਇਹ ਗੱਲ ਸੁਣੀ ਤੇ ਸੰਤ ਜੀ ਮਸਤ ਬਿਰਤੀ ਵਿੱਚ ਆ ਗਏ। ਇੱਕ ਵਾਰੀ ਉੱਚੀ ਨਾਲ ਆਖਿਆ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਉਂਦੇ ਨੂੰ ਜਪਣ ਵਾਲੇ, ਜਿਉਂਦੇ ਨੂੰ ਮੰਨਣ ਵਾਲੇ। ਆਖਣ ਲੱਗੇ ਉਹ ਗੁਰਮੁਖੋ, ਮੈਂ ਇਹਨਾਂ ਨੂੰ ਕੰਗਾਲ ਕਰਨ ਵਾਸਤੇ ਨਹੀਂ ਆਇਆ, ਮੈਂ ਭਗਵਾਨ ਸਿੰਘ ਤੇ ਦਿਆਲ ਸਿੰਘ ਹੋਰਾਂ ਨੂੰ ਸੇਠ ਬਣਾਉਣ ਵਾਸਤੇ ਆਇਆ। ਭਗਵਾਨ ਸਿੰਘ ਦਿਆਲ ਸਿੰਘ ਅੱਜ ਤੋਂ ਸੇਠ ਬਣਾਏ। ਬਸ ਉਸੇ ਦਿਨ ਤੋਂ ਲੋਕੀ ਸੇਠ ਆਖਣ ਲੱਗ ਪਏ। ਉਸ ਤੋਂ ਉਪਰੰਤ ਇਹ ਸਾਰਾ ਪਰਿਵਾਰ ਭਗਵਾਨ ਸਿੰਘ ਤੇ ਦਿਆਲ ਸਿੰਘ ਹੋਰੀ ਬੈਂਕੋਕ ਥਾਈਲੈਂਡ ਪਹੁੰਚ ਗਏ। ਉੱਥੇ ਜਾ ਕੇ ਵਪਾਰ ਕਾਰੋਬਾਰ ਕਰਨਾ ਸ਼ੁਰੂ ਕੀਤਾ। ਦਿਨਾਂ ਵਿੱਚ, ਥੋੜੇ ਸਮੇਂ ਦੇ ਵਿੱਚ ਹੀ ਮਾਲਾ ਮਾਲ ਹੋ ਗਏ। ਅੱਜ ਦੇ ਜ਼ਮਾਨੇ ਵਿੱਚ ਜਾ ਕੇ ਦੇਖੀਏ ਤੇ ਅੱਧੇ ਬੈਂਕੋਕ ਦੇ ਮਾਲਕ ਨੇ। ਜਿਹੜਾ ਵੀ ਇਹਨਾਂ ਦਾ ਰਿਸ਼ਤੇਦਾਰ ਬਣ ਜਾਂਦਾ ਉਹਨੂੰ ਵੀ ਲੋਕੀ ਸੇਠ ਕਹਿਣ ਲੱਗ ਜਾਂਦੇ ਨੇ। ਜਿਹੜਾ ਇਹਨਾਂ ਦੇ ਨਾਲ ਭਾਈਵਾਲ ਬਣ ਜਾਂਦਾ ਉਹਨੂੰ ਵੀ ਲੋਕੀ ਸੇਠ ਕਹਿਣ ਲੱਗ ਜਾਂਦੇ ਨੇ। ਐਸਾ ਵਰ ਦਿੱਤਾ ਉਹਨਾਂ ਸੰਤਾਂ ਨੇ, ਅੱਜ ਇਹਨਾਂ ਦੇ ਨਾਲ ਲੱਗਣ ਵਾਲੇ ਇਹਨਾਂ ਦੇ ਰਿਸ਼ਤੇਦਾਰ ਸਾਰੇ ਹੀ ਸੇਠ ਬਣੇ ਹੋਏ ਨੇ। ਸੋ ਮੈਂ ਅਰਜ ਕਰ ਰਿਹਾ ਸਾਂ, ਜਿਨ੍ਹਾਂ ਨੇ ਜਿਉਂਦੇ ਦਾ ਦਰਸ਼ਨ ਕੀਤਾ, ਜਿਉਂਦੇ ਨੂੰ ਮੰਨਿਆ, ਉਹਨਾਂ ਦੇ ਵਿੱਚ ਇਹ ਕਰਾਮਾਤਾਂ ਆ ਜਾਂਦੀਆਂ ਨੇ, ਰਸਨਾ ਤੇ ਰਿੱਧੀਆਂ ਸਿੱਧੀਆਂ ਆ ਗਈਆਂ। ਸੰਤਾਂ ਨੇ ਵਰ ਦੇ ਕੇ ਸੇਠ ਬਣਾ ਦਿੱਤਾ। ਸੋ ਗੁਰਬਾਣੀ ਵਿੱਚ ਇਹ ਵਾਕ ਆਇਆ, ਗੁਰਬਾਣੀ ਦਾ ਇਹ ਕਥਨ ਹੈ, ਆਦੇਸ਼ ਹੈ। ਕਹਿੰਦੇ ਨੇ ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨੌ ਨਿਧ ਪਾਵੈ। ਲਾਗੇ ਸਾਥੀਆਂ ਨੇ ਪੁੱਛਿਆ, ਭਈ ਗੁਰਮੁਖਾ ਤੂੰ ਕਿਹੜੇ ਗੁਰੂ ਦੀ ਗੱਲ ਕਰਦਾ ਹੈ, ਇਹ ਕਿਸ ਗੁਰੂ ਦੀ ਕਥਾ ਹੈ? ਉਹ ਕਹਿੰਦਾ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਬਲ ਭੱਟ ਕਹਿੰਦਾ ਹੈ, ਭਈ ਗੁਰਮੁਖੋ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੀ ਗੱਲ ਕਰਦਾ ਪਿਆ। ਗੁਰੂ ਰਾਮਦਾਸ ਹੀ ਧਨ ਹੈ, ਸਾਰੀ ਸੰਗਤ ਗੁਰੂ ਰਾਮਦਾਸ ਨੂੰ ਹੀ ਧਨ ਆਖੋ। ਜਿਹ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਨੇ ਜਿਸ ਸਤਿਗੁਰੂ ਦੇ ਨੂੰ ਮਿਲ ਕੇ, ਜਿਸ ਸਤਿਗੁਰੂ ਦਾ ਦਰਸ਼ਨ ਕਰਕੇ ਪ੍ਰਭੂ ਦੀ ਪ੍ਰਾਪਤੀ ਹੋ ਜਾਏ, ਨਾਮ ਦੀ ਪ੍ਰਾਪਤੀ ਹੋ ਜਾਏ, ਉਸੇ ਸਤਿਗੁਰੂ ਨੂੰ ਸਿਮਰੋ। ਉਸੇ ਸਤਿਗੁਰੂ ਨੂੰ ਸਿਮਰਨ ਦਾ ਇੱਥੇ ਉਪਦੇਸ਼ ਦਿੱਤਾ ਹੈ। ਸੋ ਇਸ ਵਾਸਤੇ ਕਹਿ ਰਹੇ ਸਾਂ, ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ, ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ, ਉਹ ਨਿਹਾਲ ਹੋ ਜਾਂਦੇ ਨੇ ਜਿਨ੍ਹਾਂ ਨੂੰ, ਜਿਨ੍ਹਾਂ ਨੇ ਗੁਰੂ ਨੂੰ ਸਿਮਰਿਆ। ਇਹ ਅਰਜ ਕਰਦਾ ਪਿਆ ਸਾਂ। ਇਸ ਵਾਸਤੇ ਗੁਰਬਾਣੀ ਵਿੱਚ ਐਸੇ ਬਹੁਤ ਸ਼ਬਦ ਆਏ, ਸਤਿਗੁਰਾਂ ਨੇ ਪ੍ਰੇਰਨਾ ਕੀਤੀ ਹੈ, ਸਾਰੀ ਮਾਨਵਤਾ ਵਾਸਤੇ ਉਪਦੇਸ਼ ਦਿੱਤਾ ਹੈ ਕਿ ਜਦੋਂ ਵੀ ਕਿਤੇ ਮਨ ਵਿੱਚ ਐਸੀ ਇੱਛਾ ਪ੍ਰਗਟ ਹੁੰਦੀ ਹੈ ਗ੍ਰਿਸਤੀਆਂ ਦੇ, ਭਈ ਦਰਸ਼ਨ ਕਰਨਾ ਤੇ ਗੁਰੂ ਦਾ ਦਰਸ਼ਨ ਕਰੋ, ਗੁਰੂ ਨੂੰ ਹੀ ਸਿਮਰੋ, ਗੁਰੂ ਦਾ ਹੀ ਨਾਮ ਜਪੋ, ਗੁਰੂ ਨੂੰ ਹੀ ਨੇਤਰਾਂ ਨਾਲ ਦਰਸ਼ਨ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਚਰਨਾਂ ਵਿੱਚ 17 ਕਵੀ ਆਏ ਤੇ 17 ਕਵੀਆਂ ਨੇ ਆਣ ਕੇ ਬੇਨਤੀ ਕੀਤੀ, ਪਾਤਸ਼ਾਹ ਅਸੀਂ ਕਵੀ ਹੁੰਨੇ ਆ, ਸਾਨੂੰ ਕੋਈ ਸੇਵਾ ਦੱਸੋ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਈ ਗੁਰਮੁਖੋ ਇਸ ਤਰ੍ਹਾਂ ਕਰੋ, ਜੇ ਸੇਵਾ ਕਰਨੀ ਹੈ ਤੇ ਤੁਸੀਂ ਬਾਣੀ ਰਚੋ, ਕਾਵ ਰਚਨਾ ਬਣਾਓ, ਅਸੀਂ ਤੁਹਾਡੀ ਬਾਣੀ ਨੂੰ ਗੁਰਬਾਣੀ ਦਾ ਦਰਜਾ ਦੇਵਾਂਗੇ। ਪਰ ਦੇਹਧਾਰੀ ਗੁਰੂ ਸਾਹਿਬਾਂ ਦੀ ਉਸਤਤ ਕਰਨੀ ਹੈ, ਗੁਰੂ ਨਾਨਕ ਤੋਂ ਲੈ ਕੇ ਉਸਤਤ ਕਰੋ, ਤੁਹਾਡੀ ਬਾਣੀ ਨੂੰ ਗੁਰਬਾਣੀ ਦਾ ਦਰਜਾ ਦਿੱਤਾ ਜਾਏਗਾ। ਇਹਨਾਂ ਨੇ ਗੁਰਬਾਣੀ ਦਾ ਉਚਾਰਨ ਕਰਨਾ ਸ਼ੁਰੂ ਕੀਤਾ। 17 ਕਵੀ ਆਏ ਨੇ, ਗੁਰੂ ਨਾਨਕ ਦੇਵ ਜੀ ਤੋਂ ਇਹਨਾਂ ਨੇ ਉਸਤਤ ਕਰਨੀ ਸ਼ੁਰੂ ਕੀਤੀ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਲੋਚਣ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ, ਸੁਖ ਦਿਓ ਪਰੀਸ਼ਤ ਗੁਣ ਰਵੈ ਗੋਤਮ ਰਿਖ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ। ਐਸਾ ਉਸਤਤ ਕਰਨ ਲੱਗੇ। ਇੱਕ ਦਿਨ ਐਸਾ ਕਰਦਿਆਂ ਕਰਦਿਆਂ ਪੰਜਵੇਂ ਪਾਤਸ਼ਾਹ ਦੀ ਉਸਤਤ ਤੇ ਆ ਗਏ ਤੇ ਮਥੁਰਾ ਭੱਟ ਨੇ ਪੰਜਵੇਂ ਗੁਰੂ ਸਾਹਿਬਾਂ ਦੀ ਉਸਤਤ ਕਰਨੀ ਸ਼ੁਰੂ ਕੀਤੀ। ਇਹ ਕਹਿੰਦਾ, ਜਬ ਲਓ ਨਹੀਂ ਭਾਗ ਲਲਾਰ ਉਦੈ ਤਬ ਲਓ ਭਰਮ ਤੇ ਫਿਰ ਤੇ ਬਹੁਤ ਆਇਓ। ਗੁਰਮੁਖੋ, ਜਿੰਨਾ ਚਿਰ ਸਾਡੇ ਮੱਥੇ ਤੇ ਭਾਗ ਉਦੇ ਨਹੀਂ ਹੋਏ, ਉਨਾ ਚਿਰ ਸੰਸਾਰ ਵਿੱਚ ਭਟਕਦੇ ਰਹੇ ਹਾਂ। ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਕਲਯੁਗ ਦੇ ਘੋਰ ਸਮੁੰਦਰ ਵਿੱਚ ਅਸੀਂ ਵੀ ਡੁੱਬਦੇ ਜਾ ਰਹੇ ਸਾਂ ਤੇ ਮਨ ਦਾ ਪਛਤਾਵਾ ਨਹੀਂ ਸੀ ਮਿਟਦਾ। ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਮਥੁਰਾ ਭੱਟ ਕਹਿੰਦੇ ਨੇ, ਅਸਲੀ ਗੱਲ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਰੂਪ ਜੋ ਹੈ, ਅਕਾਲ ਪੁਰਖ ਨੇ ਆਪਣਾ ਰੂਪ ਗੁਰੂ ਅਰਜਨ ਦੇਵ ਦਾ ਕਰਕੇ ਤੇ ਸੰਸਾਰ ਵਿੱਚ ਆਇਆ। ਇਹ ਹੁਣ ਗੁਰੂ ਅਰਜਨ ਦੇਵ ਅਜੇ ਸਰੀਰ ਕਰਕੇ ਮੌਜੂਦ ਨੇ ਤੇ ਮਥੁਰਾ ਭੱਟ ਕਹਿੰਦਾ, ਗੁਰੂ ਅਰਜਨ ਦੇਵ ਜੀ ਨੂੰ ਜਪੋ। ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਮਿਲਿਆ ਕੀ ਹੈ? ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਭੱਟ ਕਹਿੰਦੇ ਨੇ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜਿਉਂਦੇ ਨੂੰ ਜਪਿਆ ਉਸ ਸਮੇਂ ਵਿੱਚ ਗੁਰੂ ਅਰਜਨ ਦੇਵ ਜੀ ਜਿਉਂਦੇ ਨੇ, ਸਰੀਰ ਕਰਕੇ ਮੌਜੂਦ ਨੇ, ਔਰ ਉਹਨਾਂ ਦੇ ਜਿਉਂਦਿਆਂ ਕਹਿ ਦਿੱਤਾ ਕਿ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਉਹ ਮੁੜ ਕੇ ਜੂਨਾਂ ਦੇ ਸੰਕਟ ਵਿੱਚ ਨਹੀਂ ਆ ਸਕਦਾ, ਕਿਉਂਕਿ ਸਤਿਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਜਰਾ ਵੀ ਭੇਦ ਨਹੀਂ। ਕਹਿੰਦੇ ਨੇ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਰ, ਭਨ ਮਥਰਾ ਕਿਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਹਰੀ ਦਾ ਈਸ਼ਵਰ ਦਾ ਰੂਪ ਮੰਨੇ ਗਏ, ਇਸ ਵਾਸਤੇ ਮਥਰਾ ਭੱਟ ਕਹਿੰਦੇ ਨੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਵੀ ਗੁਰੂ ਨੂੰ ਗੁਰੂ ਚਰਨਾਂ ਦਾ ਆਸਰਾ ਲਿਆ, ਜਿਨ੍ਹਾਂ ਲੋਕਾਂ ਨੇ ਗੁਰੂ ਧਾਰਨ ਕੀਤਾ ਹੈ, ਜਿਹੜੇ ਲੋਕ ਦੇਹਧਾਰੀ ਦੇ ਉਪਾਸ਼ਕ ਬਣੇ ਨੇ ਉਹਨਾਂ ਵਾਸਤੇ ਸਤਿਗੁਰਾਂ ਨੇ ਅਨੇਕ ਮਹਾਤਮ ਲਿਖੇ ਨੇ ਕਿ ਗੁਰੂ ਦਰਸ਼ਨ ਦਾ ਮਹਾਤਮ ਕੀ ਹੈ, ਗੁਰੂ ਨੂੰ ਸਿਮਰਨ ਦਾ ਮਹਾਤਮ ਕੀ ਹੈ, ਗੁਰੂ ਗੁਰੂ ਕਰਨ ਦਾ ਮਹਾਤਮ ਕੀ ਹੈ। ਇੱਕ ਪੰਕਤੀ ਆਵੇਗੀ ਗੁਰਬਾਣੀ ਵਿੱਚ ਹੀ, ਇੱਕ ਪਾਠ ਹੈ ਜੋ ਗੁਰੂ ਗੁਰੂ ਇਹ ਨਿਸ਼ ਜਪੈ। ਕਹਿੰਦੇ ਨੇ ਜਿਹੜਾ ਗੁਰੂ ਗੁਰੂ ਰਾਤ ਦਿਨ ਕਰਦੇ ਨੇ, ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਦਮੇ ਧਰੈ ਸੋ ਜਨਮ ਮਰਨ ਦੋ ਥੇ ਰਹਿ। ਜਿਹੜੇ ਗੁਰੂ ਗੁਰੂ ਨਾਮ ਜਪਦੇ ਨੇ, ਗੁਰੂ ਕਾ ਹੀ ਨਾਮ ਜਪਦੇ ਨੇ, ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦੇ ਨੇ। ਇਹ ਗੁਰਬਾਣੀ ਦਾ ਸਿਧਾਂਤ ਹੈ।